नानक प्रभु शरणांगति राखण को समरथ सतनाम वाहे गुरु साहिब जी तनासरी महला पहला कार पहला चौपदे एक ओंकार सतनाम करता पुरख निर्भाव निर्वैर अकाल मूरत अजूनी सैपं गुर परसाद जियो डरत है अपना कैसे ओ करी पुकार दुख विसारण सेवे सदा सदा दाता साहेब मेरा नीत नमा सदा सदा दाता रहाओ आन दिन साहेब सेवी है अंत छड़ाए सोए सुन सुन मेरी कामनी पार उतारा हो दयाल तेरे नाम धरा सद कुर्बान जा रहाओ सर्वं साचा एक है दूजा नहीं कोई ता की सेवा सो करे जा को नदर करे तुद बाज प्यारे केव रहा सावड़े आई देह जित नाम तेरे लाग रहा दूजा नहीं कोए जिस आगे प्यारे जाए कहां रहाओ सेवी साहेब अपना अवर न जाचों को नानक ताका दास है बिंद बिंद चोख चोख हो साहेब तेरे नाम बिटों बिंद बिंद चुख चुख हो साहेब तेरे नाम बिटों बिंद बिंद चुख चुख हो रहा वाहिगुरु जी का खालसा वाहिगुरु जी की फतेह परम सत्कार योग गुरु जी की साजी निवाजी गुरु रूप साध संगत जियो धन 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 सतगुरु ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੁਆਰਾ ਅੰਮ੍ਰਿਤ ਵੇਲੇ ਤੋਂ ਸਤ ਸੰਗਤ ਦਾ ਮਹਾਨ ਪਾਵਨ ਸਮਾਂ ਪ੍ਰਾਪਤ ਹੈ। ਆਪ ਵੱਡਿਆਂ ਭਾਗਾਂ ਵਾਲੇ ਕੋ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਗੁਰੂ ਜੀ ਦੇ ਬਖਸ਼ੇ ਹੋਏ ਉੱਦਮ ਦੇ ਨਾਲ ਗੁਰਚਰਨਾਂ ਵਿੱਚ ਹਾਜ਼ਰ ਹੋ ਕੇ ਸੇਵਾ ਸਿਮਰਨ ਦੇ ਲਾਹੇ ਪ੍ਰਾਪਤ ਕਰ ਰਹੇ ਹਾਂ। ਗੁਰੂ ਸਵਾਰੇ ਗੁਰਮੁਖ ਪਿਆਰਿਆਂ ਨੇ ਸੰਪੂਰਨ ਆਸਾ ਜੀ ਕੀ ਵਾਰ ਦੇ ਕੀਰਤਨ ਸੰਗਤਾਂ ਨੂੰ ਸਰਵਣ ਕਰਾਏ ਹਨ, ਆਤਮਕ ਆਨੰਦ ਬਖਸ਼ਿਆ ਹੈ। ਚੱਲ ਰਹੀ ਮਰਜ਼ਾਦਾ ਅਨੁਸਾਰ ਅੱਜ ਜੋ ਦਰਗਾਹੀ ਫੁਰਮਾਨ ਹੁਕਮਨਾਮੇ ਗੁਰਵਾਕ ਸਾਨੂੰ ਬਖਸ਼ਿਸ਼ ਹੋਏ ਹਨ, ਜੀਵਨ ਦੇ ਮਾਰਗ, ਵਾਹਿਗੁਰੂ ਦਾ ਮਾਰਗ, ਗੁਰਮਤ ਦਾ ਮਾਰਗ ਦਰਸਾਉਣ ਵਾਸਤੇ ਸਤਿਗੁਰਾਂ ਦੀ ਬਖਸ਼ਿਸ਼ ਹੋਈ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ, ਆਪ ਸੰਗਤਾਂ ਦੀ ਦਇਆ ਦ੍ਰਿਸ਼ਟੀ, ਅਗਾਧ ਬੋਧ ਬਾਣੀ ਦੀ ਵਿਚਾਰ ਜੋ ਮਹਾਰਾਜ ਬਖਸ਼ਦੇ ਹਨ ਸਰਵਣ ਕਰੀਏ। ਧਨਾਸਰੀ ਰਾਗ ਵਿੱਚ ਧੰਨ ਧੰਨ ਸਤਿਗੁਰ ਨਾਨਕ ਦੇਵ ਮਹਾਰਾਜ, ਆਪ ਨਰਾਇਣ ਕਲਾ ਤਿਹਾਰ ਜਗਮੈ ਪਰਵਰਿਓ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰਪਾਰ ਬ੍ਰਹਮ। ਰਾਗੀ ਸਿੰਘਾਂ ਵਾਸਤੇ ਪਹਿਲੇ ਘਰ ਵਿਚ ਗਾਇਨ, ਕਾਵਿ ਰਚਨਾ ਦੁਆਰਾ ਚੌ ਪਦੇ ਚਾਰ ਪਦਿਆਂ ਵਾਲਾ ਸ਼ਬਦ, ਇਹ ਸ਼ਬਦ ਬਖਸ਼ਿਸ਼ ਹੋ ਰਿਹਾ, ਨਾਲ ਹੀ ਧਨਾਸਰੀ ਰਾਗ ਆਰੰਭ ਹੋ ਰਿਹਾ। ਧਨਾਸਰੀ ਰਾਗ ਦਾ ਇਹ ਪਹਿਲਾ ਸ਼ਬਦ ਹੈ। ਇੱਥੇ ਹੁਣ ਮੰਗਲਾ ਚਰਨ ਹੈ। ਮੰਗਲ ਤਿੰਨ ਰੂਪਾਂ ਦੇ ਹੁੰਦੇ ਨੇ, ਵਸਤੂ ਨਿਰਦੇਸ਼ ਮੰਗਲ। ਸਾਰੇ ਗ੍ਰੰਥਾਂ ਵਿੱਚ ਇਹ ਮੰਨੇ ਨੇ। ਗੁਣਾਤਮਕ ਮੰਗਲ, ਆਸ਼ੀਰਵਾਦਾਤਮਕ ਮੰਗਲ, ਇਹ ਤਿੰਨ ਮੰਗਲ ਬਾਣੀ ਵਿੱਚ ਵੀ ਹਨ। ਵਸਤੂ ਨਿਰਦੇਸ਼ ਮੰਗਲ ਹੁੰਦਾ ਹੈ, ਵਸਤੂ ਦੇ ਆਪਣੇ ਗੁਰੂ ਦੇ ਗੁਣ ਦੱਸਣੇ, ਵਸਤੂ ਨਿਰਦੇਸ਼ ਕਿਸ ਵਾਸਤੇ ਇਹ ਮੰਗਲ ਕੀਤਾ ਜਾ ਰਿਹਾ ਹੈ। ਗੁਣਾਤਮਕ ਮੰਗਲ ਆਪਣੇ ਗੁਰੂ ਦੀ ਮਹਿਮਾ ਹੋਵੇ, ਵਡਿਆਈ ਹੋਵੇ। ਆਸ਼ੀਰਵਾਦਾਤਮਕ ਮੰਗਲ ਕਿਸੇ ਕਾਰਜ ਦੀ ਸਿੱਧੀ ਵਾਸਤੇ ਆਪਣੇ ਗੁਰੂ ਤੋਂ ਆਸ਼ੀਰਵਾਦ ਮੰਗਣੀ। ਤਿੰਨ ਤਰ੍ਹਾਂ ਦੇ ਮੰਗਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਪਵਿੱਤਰ ਸਲੋਕ ਉਚਾਰਿਆ ਹੈ, ਜਿਹਦੇ ਵਿੱਚ ਤਿੰਨੇ ਮੰਗਲ ਇਕੱਠੇ ਹੀ ਕੀਤੇ ਨੇ। ਡੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਤਿੰਨੇ ਮੰਗਲ, ਨਮਸਕਾਰ ਆਤਮਕ ਮੰਗਲ, ਗੁਣਵਾਦ ਆਤਮਕ ਮੰਗਲ, ਆਸ਼ੀਰਵਾਦ ਆਤਮਕ ਮੰਗਲ। ਪਹਿਲਾ ਮਹਾਰਾਜ ਡੰਡੋਤ ਬੰਦਨ, ਇਹ ਨਮਸਕਾਰ ਮੰਗਲ ਹੈ। ਦੂਜਾ वस्तु निर्देश गुण आत्मक सर्व कला समरथ अपने गुरु दे गुण दसदे ने मेरा गुरु सर्व कला समरथ है सब कुछ करण कारण योग है। तीसरा आशीर्वाद डोलन ते राखो प्रभु मैनू स्थिरता बख्शो मैं कम कार विच डोला ना थिड़का ना। ये तीन तरह दे मंगल जिदे विच अपने इष्ट नू नमस्कार होवे अपने गुरु दी उपमा गुण दसे जान अपने गुरु तो कार्ज दी सिद्धि वास्ते आशीर्वाद मंगी जावे। अज सतगुरु जी तनाश्री राग आरंभ करन लगे हन मंगल कर दे हन। मंगल की जो साडा मूल मंत्र है यही मूल मंत्र है यही गुरसिखा दा प्रथम मंगल है। चार रूप ने गुरु ग्रंथ साहिब विच एक एका लिखे है अर्थ मैट दा अंक वो परमात्मा एक है ला शरीक है ओ अंकार वो एक ही पसरिया होया है प्रकाशक है। किमें पसरिया होया है अकार उकार मकार तीन शब्द ने ओंकार विच। अकार ब्रह्मा जो सृष्टि नू साज रहे है ते एक विष्णु जी सृष्टि नू प्रतिपाल कर रहे ने एक शिवजी महाराज जो लय कर रहे ने रजो तमो सतो गुण वाहिगुरु दे तिन्ने गुण ओंकार विच लिखे ने। ओही पैदा करदा है ओही प्रतिपाल करदा है ओही सृष्टि दा संघार करदा है। वो कौन है एक ए एक दा ही पसारा है ब्रह्म दा सरुंदा पसरिया होया ते ओदा नाम की है सत। सदा तीन काल सत है कोई वस्तु ऐसी नहीं जो तीन काल सच्ची होवे। किरत हमेशा वर्तमान विच सच्ची हुंदी है ना लंघ चुके विच ना आउण वाले विच। आपा लंघ चुके समय विच है नहीं सी हुण वर्तमान विच हैंगे सच है आउण वाले विच आपा ने होना नहीं है। तो सत की सत्य है जो तिन्ने कालां विच सृष्टि दे बनन तो भी पहला सच सृष्टि है हुण भी सच सृष्टि नहीं होवेगी वाहिगुरु फिर भी सत होवेगा। सत नाम नाम नामना वड्याई शोभ कैसी शोभ है गुरसिख प्यारे हो। संसार जदों रचिया नहीं सी उदों भी वाहिगुरु दी शोभा रचन तो बाद संसार ने कीती तो पहला भी समरथ हुण भी हो रही है। संसार होवे ना होवे उदी शोभा हुंदी रहनी है वड्याई नामना सतनाम शब्द खातर। महाराज ने मारू राग विच भी सानू एक बचन कहा किरतम नाम कथे तेरे जेब सत नाम तेरा परा पूर्वला। करता सृष्टि दे बनाउण वाले क्रिएटर है पुरख जो कुछ उन्हें बनाया है ना प्रेमियों ओदे विचे पूरिया होया है विचे बैठा है। कोई चीज ने ऐसी नहीं बनाई जिदे विच खुद व्यापक ना होवे। पुरख दे अर्थ ने पूरी पूरी बसंता सा पुरश जल थल मैयल पूरिया रविया विच बण ਇੱਥੇ ਵੀ ਚੀਜ਼ਾਂ ਬਣਾਉਂਦੇ ਆ ਲੋਕ, ਕੰਪਨੀਆਂ ਬਣਾਉਂਦੀਆਂ ਨੇ, ਕਾਰ ਬਣਾਈ ਹੈ ਟੋਇਟਾ ਕੰਪਨੀ ਨੇ, ਟੋਇਟਾ ਕੰਪਨੀ ਵਿੱਚ ਥੋੜੋ ਬੈਠੀ ਹੈ। ਘੁਮਿਆਰ ਨੇ ਘੜਾ ਬਣਾਇਆ, ਘੜੇ ਦੇ ਵਿੱਚ ਥੋੜੋ ਬੈਠਾ ਹੈ। ਇਹ ਲਾਊਡ ਸਪੀਕਰ ਕਿਸੇ ਇੰਜਨੀਅਰ ਨੇ ਬਣਾਇਆ ਹੈ, ਇਹਦੇ ਵਿੱਚ ਥੋੜੋ ਬੈਠਾ ਹੈ। ਉਸ ਵਾਹਿਗੁਰੂ ਦੀ ਦੇਖੋ ਕੈਸੀ ਕਲਾ ਹੈ, ਜੋ ਕੁਝ ਉਹਨੇ ਬਣਾਇਆ ਉਹਦੇ ਵਿੱਚ ਬੈਠਾ, ਪੂਰਿਆ ਹੋਇਆ। ਪੂਰਖ ਨਰਕਾਂ ਤੋਂ ਰੱਖਿਆ ਕਰਨ ਵਾਲਾ ਕਹਿ ਤੇ ਕੈਸਾ ਹੈ, ਡਰ ਤੋਂ ਰਹਿਤ ਨਿਰਭਉ, ਕੋਈ ਕਿਸੇ ਦਾ ਭੈ ਨਹੀਂ। ਕਿਸੇ ਦਾ ਭੈ ਕਿਉਂ ਨਹੀਂ ਪ੍ਰੇਮੀਓ? ਨਿਰਵੈਰ, ਕਿਸੇ ਨਾਲ ਵੈਰੇ ਨਹੀਂ ਹੈ। ਇਹ ਤਾਂ ਪਕੜ ਵਿੱਚ ਲਿਆਉਣੇ ਚਾਹੀਦੇ ਨੇ ਮੂਲ ਮੰਤਰ ਦੇ ਸ਼ਬਦ। ਉਹ ਡਰਦਾ ਕਿਉਂ ਨਹੀਂ? ਤਾਂ ਨਹੀਂ ਡਰਦਾ, ਕਿਸੇ ਨੂੰ ਡਰਾਉਂਦਾ ਹੀ ਨਹੀਂ। ਅੱਜ ਕੇ ਅਖੋ ਸਾਧਨ, ਆਪਾਂ ਡਰਾਂਗੇ, ਕਿਸੇ ਨੂੰ ਡਰਾਉਣ ਦੀ ਅਸੀਂ ਇੱਛਾ ਕੀਤੀ ਹੈ। ਕੋਈ ਮੈਥੋਂ ਡਰੇ, ਡਰਾਉਂਦੇ ਕਿਹਨੂੰ ਹੈ? ਜਿਹਦੇ ਨਾਲ ਵੈਰ ਹੋਵੇ, ਦੁਸ਼ਮਣ ਹੋਵੇ, ਉਹ ਨਿਰਵੈਰ ਹੈ, ਕਿਸੇ ਨਾਲ ਵੈਰੇ ਨਹੀਂ, ਜਿਸ ਕਰਕੇ ਕਿਸੇ ਦਾ ਡਰ ਨਹੀਂ ਹੈ। ਫਿਰ ਕੈਸਾ ਹੈ? ਸਮੇਂ ਤੋਂ ਰਹਿਤ ਅਕਾਲ, ਨਾ ਲੰਘ ਚੁੱਕੇ ਸਮੇਂ ਦਾ ਉਤੇ ਅਸਰ ਹੈ, ਨਾ ਵਰਤਮਾਨ ਦਾ ਤੇ ਨਾ ਹੀ ਭਵਿੱਖਤ ਆਉਣ ਦਾ। ਕਿਉਂ? ਇਹ ਤਿੰਨਾਂ ਦਾ ਅਸਰ ਤਾਂ ਹੋਵੇ ਜੋ ਇਹਨਾਂ ਤੋਂ ਪਹਿਲਾਂ ਨਾ ਹੁੰਦਾ। ਸਮਾਂ ਤੇ ਬਾਅਦ ਵਿੱਚ ਪੈਦਾ ਹੋਇਆ, ਵਾਹਿਗੁਰੂ ਪਹਿਲਾਂ ਹੈ। ਤਿੰਨੇ ਕਾਲਾਂ ਦਾ ਅਸਰ ਉਹਤੇ ਤਾਂ ਹੋਵੇ, ਜਿੱਦਣ ਇਹ ਕਾਲ ਨਹੀਂ ਹੋਣਗੇ ਵਾਹਿਗੁਰੂ ਉਦਣ ਵੀ ਹੋਵੇਗਾ ਅਕਾਲ। ਫਿਰ ਕੋਈ ਪੁੱਛੇ ਜੇ ਕਾਲ ਤੋਂ ਰਹਿਤ ਹੈ ਫਿਰ ਉਹਦਾ ਸਰੂਪ ਨਹੀਂ ਹੋਣਾ। ਗੁਰੂ ਨਾਨਕ ਦੇਵ ਕਹਿੰਦੇ ਮੂਰਤ ਸਰੂਪ ਹੈ। ਫਿਰ ਸਵਾਲ ਹੋਇਆ ਜੇ ਸਰੂਪ ਹੈ ਤਾਂ ਜੰਮਿਆ ਹੋਵੇਗਾ, ਪੈਦਾ ਹੋਇਆ ਹੋਵੇਗਾ, ਕਿਸੇ ਨੇ ਬਣਾਇਆ ਹੋਣਾ। ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨਹੀਂ, ਸਹਿ ਭੰਗ ਆਪਣੇ ਆਪ ਤੋਂ ਬਣਿਆ ਹੋਇਆ, ਸੁਤੇ ਪ੍ਰਕਾਸ਼ ਹੈ, ਆਪ ਹੀ ਨੇ ਆਪ ਸਾਜੇ, ਉਹ ਆਪ ਹੀ ਨੇ ਰਚੇ ਉਹਨ ਨਾਉ। ਸਹਿ ਭੰਗ ਸੁਤੇ ਪ੍ਰਕਾਸ਼, ਇਸ ਨੂੰ ਮੁਸਲਮਾਨ ਵੀਰ ਖੁਦਾ ਕਹਿੰਦੇ ਨੇ, ਜੋ ਖੁਦ ਹੈ। ਮਿਲਦਾ ਕਿਵੇਂ? ਗੁਰੂ ਦੀ ਕਿਰਪਾ ਦੁਆਰਾ। ਪਹਿਲਾ ਅਰਥ ਗੁਰ, ਦੂਜਾ ਅਰਥ ਗੁਰ ਕਹੀਏ ਵੱਡਾ ਹੈ, ਸਭ ਤੋਂ ਸ਼੍ਰੋਮਣੀ ਹੈ। ਪ੍ਰਸਾਦ ਕਹੀਏ ਪ੍ਰਸੰਨ ਚਿੱਤ ਹੈ, ਜਿਸ ਨੂੰ ਪੁਰਾਣੇ ਗ੍ਰੰਥ ਵੀ ਮੰਨਦੇ ਨੇ, ਸਤਿਅਮ ਸ਼ਿਵਮੰਗ ਸੁੰਦਰਮ। ਸਤ ਹੈ, ਸਦਾ ਹੈ, ਸੁੰਦਰ ਹੈ, ਪ੍ਰਸੰਨ ਚਿੱਤ ਹੈ। ਸਤਿਅੰਗ ਸ਼ਿਵਮੰਗ ਸੁੰਦਰਮ, ਜਿਹਨੂੰ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਵਿੱਚ ਉਲੱਥਾ ਕੀਤਾ ਹੈ, ਸਤ ਸੁਹਾਣ ਸਦਾ ਮਨ ਚਾਓ। ਇਹ ਵਾਹਿਗੁਰੂ ਦੇ ਤਿੰਨ ਗੁਣ ਜੋ ਸ਼ਾਸਤਰ ਨੇ ਮੰਨੇ, ਗੁਰਬਾਣੀ ਮੰਨ ਰਹੀ ਹੈ। ਸਤ ਸਦਾ ਹੈ, ਸੁਹਾਣ ਖੁਸ਼ੀਆਂ ਵਿੱਚ ਆਨੰਦ ਹੈ, ਚਾਓ ਵਿੱਚ ਭਰਿਆ ਹੋਇਆ, ਸੁਹਾਣ ਸੁੰਦਰ ਹੈ। ਇਹੀ ਵੇਦ ਕਹਿ ਰਿਹਾ ਸਤਿਅਮ ਸ਼ਿਵਮੰਗ ਸੁੰਦਰਮ, ਪ੍ਰਸਾਦ ਪ੍ਰਸੰਨ ਚਿੱਤ, ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਅੱਖਰੀ ਦੇ ਅਰਥ ਅੱਜ ਮੂਲ ਮੰਤਰ ਮੰਗਲ ਚਰਨ ਹੈ। ਇਸ ਤੋਂ ਬਾਅਦ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਹੁਕਮਨਾਮਾ ਬਖਸ਼ੇ, ਸ਼ਰਧਾ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ, ਗੁਰੂ ਕਿਰਪਾ ਨਾਲ ਉਹਦੀ ਵਿਚਾਰ ਸੁਣੀਏ, ਮਿਹਰ ਕਰਨ ਸਾਡੇ ਅੰਦਰ ਗੁਰ ਉਪਦੇਸ਼ ਵਸੇ। ਇਹ ਐਸਾ ਸ਼ਬਦ ਹੈ ਕਿ ਇਸ ਇਕੱਲੇ ਸ਼ਬਦ ਵਿੱਚ ਚਾਰ ਰਹੋ ਨੇ। ਇੱਕ ਸ਼ਬਦ ਗੁਰੂ ਅਰਜਨ ਦੇਵ ਜੀ ਦਾ, ਜਿਹਨੂੰ ਆਪਾਂ ਸ਼ਬਦ ਹਜ਼ਾਰੇ ਕਹਿੰਦੇ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ ਇਹਦੇ ਵਿਚ ਵੀ ਚਾਰ ਰਹਾਉ ਨੇ ਅੱਜ ਜੋ ਹੁਕਮਨਾਮਾ ਆਇਆ ਇਹਦੇ ਵਿਚ ਵੀ ਚਾਰ ਵਾਰ ਰਹਾਉ ਸ਼ਬਦ ਵਰਤੇ ਸਤਿਗੁਰਾਂ ਨੇ ਸੋ ਪਹਿਲੀ ਜੋ ਰਹਾਉ ਦੀ ਤੁਕ ਹੈ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਸਦਾ ਸਦਾ ਦਾਤਾਰ ਉਹ ਅਕਾਲ ਪੁਰਖ ਵਾਹਿਗੁਰੂ ਜਿੰਨੀ ਵਾਰ ਮਰਜ਼ੀ ਮੰਗਣਾ ਉਨੀ ਵਾਰ ਤੈਨੂੰ ਦਾਤਾਂ ਦਊਗਾ ਖਿਜਦਾ ਨੀ ਕੁੜਦਾ ਨੀ ਤੂੰ ਬਾਰ ਬਾਰ ਆਉਣੇ ਤੂੰ ਬਾਰ ਬਾਰ ਮੰਗਦੇ ਉਹ ਸਦਾ ਸਦਾ ਦਾਤਾਰ ਇਹਨੂੰ ਸਮਝੇ ਹੁਣ ਸਦਾ ਸਦਾ ਦਾਤਾਰ ਕਿਉਂ ਹੈ ਸਾਹਿਬ ਮੇਰਾ ਨੀਤ ਨਵਾਂ ਸਮਝਣਾ ਤੁਕ ਨੂੰ ਉਹ ਸਦਾ ਦਾਤਾਰ ਕਿਉਂ ਹੈ ਕਿਉਂਕਿ ਹਰ ਪਲ ਵਾਹਿਗੁਰੂ ਨਵਾਂ ਏ ਅੱਜ ਕੇ ਆਖੋ ਸਤਿਨਾਮ ਜੋ ਪਿਛਲੇ ਮਿੰਟ ਸੀ ਉਹ ਹੁਣ ਨਹੀਂ ਹੈ ਨੀਤ ਨਵਾਂ ਜੇ ਉਹ ਨਿਤ ਨਵਾਂ ਨਾ ਹੋਵੇ ਨਾ ਪ੍ਰੇਮੀਓ ਫਿਰ ਪੁਰਾਣਾ ਹੋ ਜਾਵੇ ਤੇ ਬੁੜਾ ਵੀ ਹੋ ਜਾਵੇ ਅੱਜ ਕੇ ਆਖੋ ਸਤਿਨਾਮ ਉਹ ਜਰ ਤੋਂ ਰਹਿਤ ਕੀ ਹੈ ਅਜਰ ਨੀਤ ਨਵਾਂ ਹੁਣ ਜੇ ਤੇ ਉਹੀ ਵਾਹਿਗੁਰੂ ਹੋਵੇ ਤਾਂ ਤੇ ਗੁੱਸਾ ਕਰੇ ਕਿਉਂ ਬਾਰ ਬਾਰ ਮੰਗਣ ਆਉਣੇ ਕਿਉਂ ਬਾਰ ਬਾਰ ਅਰਦਾਸਾਂ ਕਰਦੇ ਉਹ ਸਦਾ ਸਦਾ ਦਾਤਾਰ ਜਦ ਤੂੰ ਆਵੇਗਾ ਉਹ ਨੀ ਜੋ ਪਹਿਲੇ ਵਾਲਾ ਹੈ ਉਹ ਤੇ ਨਵਾਂ ਹੈ ਇਹਨੂੰ ਰਾਮਕਲੀ ਦੀ ਵਾਰ ਵਿਚ ਰਾਏ ਬਲਵੰਡ ਜੀ ਆਖਦੇ ਨੇ ਸਭ ਉਮਤ ਆਵਣ ਜਾਵਣੀ ਹਰ ਸਤਿਗੁਰ ਨਵਾਂ ਨਰੋਆ ਸਹਿ ਮੇਰਾ ਨੀਤ ਨਵਾਂ ਇਹ ਸ੍ਰਿਸ਼ਟੀ ਜੰਮਦੀ ਹੈ ਵੱਡੇ ਹੁੰਦੇ ਬੁੱਢੇ ਹੋ ਕੇ ਚੜ੍ਹਾਈ ਕਰਦੀ ਹੈ ਉਮਤ ਪਰ ਮੇਰਾ ਸਤਿਗੁਰ ਨਵਾਂ ਨਰੋਆ ਉਹ ਸਦਾ ਹੀ ਨਵਾਂ ਹੈ ਜਿਸ ਕਰਕੇ ਉਹਦੀ ਸ਼ਕਤੀ ਵੀ ਨਹੀਂ ਘਟਦੀ ਇਹ ਤੇ ਦੁਨਿਆਵੀ ਗੱਲ ਹੈ ਜਿਵੇਂ ਚੀਜ਼ ਪੁਰਾਣੀ ਹੁੰਦੀ ਜਾਊਗੀ ਉਹਦੀ ਸ਼ਕਤੀ ਘਟਦੀ ਜਾਊਗੀ ਚੀਜ਼ਾਂ ਨੂੰ ਕਾਹਨੂੰ ਕਹਿੰਦੇ ਹੈ ਪੁਰਾਣੇ ਹੋ ਗਏ ਆਪਣੇ ਚ ਵੀ ਕੱਖ ਨਹੀਂ ਰਹਿਣਾ ਅੱਜ ਕੇ ਅਖੋ ਸਤਨਾਮ ਸਿਰ ਖੰਭੇ ਪਗ ਡਗਮ ਗਏ ਨੈਣ ਜੋਤ ਤੇ ਹੀਨ ਜਿਉਂ ਜਿਉਂ ਪੁਰਾਣੀ ਹੋਊਗੀ ਵਸਤੂ ਦੀ ਸ਼ਕਤੀ ਘਟੂਗੀ ਹਰ ਸਤਿਗੁਰ ਨਵਾਂ ਨਰੋਆ ਕਿਉਂਕਿ ਉਹ ਨਵਾਂ ਜਿਸ ਕਰਕੇ ਹਮੇਸ਼ਾ ਹੀ ਨਰੋਆ ਤਕੜਾ ਉਹਦੀ ਸ਼ਕਤੀ ਘਟਦੀ ਨੀ ਸਦਾ ਸਦਾ ਦਾਤਾਰ ਹਮੇਸ਼ਾ ਹੀ ਕਿਉਂ ਸਾਡੀਆਂ ਮੰਗਾਂ ਪੂਰੀਆਂ ਕਰਦੇ ਕਿਉਂਕਿ ਹਰ ਪਲ ਉਹ ਨਵਾਂ ਇਹਨੂੰ ਸਮਝਣ ਵਾਸਤੇ ਸਾਡੇ ਸਾਹਮਣੇ ਸੋਲਿਡ ਪ੍ਰਮਾਣ ਹੈ ਪਤਾ ਨੀ ਸਾਇੰਸ ਵਾਲਿਆਂ ਨੇ ਗਿਣਤੀ ਕੀਤੀ ਹੈ ਉਹ ਤਾਂ ਫਰਜ਼ੀ ਗੱਲਾਂ ਨੇ ਕਹਿੰਦੇ ਪੰਜ ਪਤਾ ਨੀ 7 ਲੱਖ ਬੱਚਾ 1 ਮਿੰਟ ਵਿਚ ਜਨਮ ਲੈਂਦਾ ਇੰਨੇ ਬੱਚੇ 1 ਮਿੰਟ ਵਿਚ ਜਨਮ ਲੈਂਦੇ ਪਰ ਵੇਖੋ ਜਿਹੜਾ ਬੱਚਾ ਜਨਮ ਲਊਗਾ 1 ਵਰਗਾ ਦੂਜਾ ਨਹੀਂ ਹੋਊਗਾ ਸਹਿ ਮੇਰਾ ਨੀਤ ਨਵਾਂ ਚਲੋ ਹੋਰਾਂ ਦੀ ਗੱਲ ਤਾਂ ਛੱਡੋ ਤੁਹਾਡੇ 4 ਬੱਚੇ ਹੈ 1 ਵਰਗਾ ਦੂਜਾ ਨਹੀਂ ਹੋਊਗਾ ਅਜਿਹੇ ਆਖੋ ਸਤਿਨਾਮ ਉਹ ਮਾਂ ਵੀ 1 ਹੈ ਬਾਪੂ ਵੀ 1 ਹੈ ਤੇ ਸਾਰੇ 1 ਜੇ ਹੋਣੇ ਚਾਹੀਦੇ ਨਹੀਂ ਨਹੀਂ ਇਹਦਾ ਕਾਰਨ ਹੈ ਜੋ ਅੱਜ ਦੱਸ ਰਹੇ ਨੇ ਸਾਹਿਬ ਮੇਰਾ ਨੀਤ ਨਵਾਂ ਉਹ ਜਿਹੜਾ ਸਾਡੀਆਂ ਮੂਰਤਾਂ ਬਣਾਉਂਦਾ ਹੈ ਨਾ ਮਾਂ ਦੇ ਪੇਟ ਵਿਚ ਉਹ ਮਸ਼ਵਰ ਉਹ ਚਿੱਤਰਕਾਰ ਹਰ ਪਲ ਨਵਾਂ ਹੈ ਜੇ ਤਾਂ ਪੁਰਾਣਾ ਹੀ ਚਿੱਤਰਕਾਰ ਹੋਵੇ ਤੇ ਪੁਰਾਣੀਆਂ ਉਹੀ ਬਣਾਈ ਜਾਵੇ ਮੁੜ ਮੁੜ ਕੇ ਤੇ ਨਵਾਂ ਚਿੱਤਰਕਾਰ ਤਾਂ ਨਵੀਂ ਮੂਰਤ ਬਣਾਊਗਾ ਉਹ ਹਰ ਪਲ ਨਵਾਂ ਉਹਦਾ ਬਣਾਇਆ ਹੋਇਆ ਸਰੀਰ ਵੀ ਹਰ ਪਲ ਨਵਾਂ ਆਉਂਦਾ, ਇੱਕ ਵਰਗਾ ਦੂਜਾ ਨਹੀਂ ਆਉਂਦਾ। ਕਹਿ ਦਿੱਤਾ ਮੇਰੇ ਸਤਿਗੁਰ ਨੇ ਖੇਲ ਰਚਾਇਆ ਹੈ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਇਹਨੂੰ ਸਿਆਣੇ ਸੁਣਦੇ ਹੋ ਤੁਸੀਂ, ਇਹ ਫਰਕ ਕਿਉਂ ਰੱਖਿਆ ਬਈ? ਇੱਕੋ ਬਾਪ ਦੇ ਚਾਰ ਮੁੰਡੇ, ਇੱਕ ਜੇ ਕਿਉਂ ਨੀ? ਮਾਂ ਵੀ ਇੱਕ, ਇੱਕ ਜੇ ਕਿਉਂ ਨੀ? ਗੜਬੜ ਹੋ ਜਾਣੀ ਸੀ ਵੀ ਛੋਟਾ ਕਿਹੜਾ ਹੈ, ਬੜਾ ਕਿਹੜਾ ਹੈ, ਚਾਚਾ ਕਿਹੜਾ ਹੈ, ਪਛਾਣੇ ਨੀ ਸੀ ਹੋਣਾ ਆਪਾਂ ਤੋਂ। ਇਹ ਜਿਹੜਾ ਥੋੜਾ ਜਿਹਾ ਫਰਕ ਪਾਇਆ ਚਿਹਰਿਆਂ ਚ, ਇਸੇ ਕਰਕੇ ਪਛਾਣ। ਨਹੀਂ ਤਾਂ ਆਪਾਂ ਪਿੰਡਾਂ ਚ ਮੈਸਾਂ ਪਿੱਛੇ ਹੀ ਲੜ ਪੈਂਦੇ, ਹਰੇਕ ਨੂੰ ਇਹ ਕਹੀ ਜਾਣਾ ਤੇ ਮੇਰੀ ਹੈ, ਅੱਜ ਖੇ ਰੱਖੋ ਸਤਨਾਮ। ਉਹ ਵੀ ਥੋੜੀ ਜਿਹੀ ਪਛਾਣ ਹੈ, ਫਰਕ ਰੱਖਿਆ। ਸਹਿ ਮੇਰਾ ਨੀਤ ਨਵਾਂ, ਹਰ ਪਰ ਜਨਮ ਲੈਣ ਵਾਲਾ ਜੀਵ ਇੱਕ ਜਿਹਾ ਕਿਉਂ ਨਹੀਂ ਹੈ? ਕਿਉਂਕਿ ਬਣਾਉਣ ਵਾਲਾ ਹਰ ਪਲ ਨਵਾਂ ਹੈ। ਜੇ ਤਾਂ ਪੁਰਾਣਾ ਹੀ ਚਿੱਤਰਕਾਰ ਹੋਵੇ, ਉਹਨੂੰ ਹੀ ਇਹ ਬਣਾਈ ਜਾਵੇ, ਉਹ ਤੇ ਨਵਾਂ ਹੈ। ਇਸੇ ਕਰਕੇ ਸਦਾ ਸਦਾ ਉਹ ਖਿੱਚਦਾ ਨਹੀਂ, ਕਰੁਝਦਾ ਨਹੀਂ, ਬੁਰਾ ਨਹੀਂ ਮਨਾਉਂਦਾ। ਕਿਉਂ ਬੈਠੋ ਵਾਰ ਵਾਰ ਮੰਗ ਰਹੇ ਨੇ? ਬਸ ਇਸ ਘੁੰਡੀ ਨੂੰ ਜੇ ਤੁਸੀਂ ਸਮਝ ਨਾ ਹੈ ਤਾਂ ਵੇਦਾਂਤ ਦੀ ਗੱਲ, ਚਲੋ ਸੁਣਨ ਵਾਲੇ ਸਮਝਣ ਵਾਲੇ ਵੀ ਹੁੰਦੇ, ਸਤਿਕਾਰਯੋਗ ਹੋ, ਬਾਹਰ ਬੈਠੇ ਬੜੇ ਬੜੇ ਵਿਦਵਾਨ ਸੁਣਦੇ ਹੁੰਦੇ। ਜੇ ਉਸ ਵਾਹਿਗੁਰੂ ਨੂੰ ਹਰ ਪਲ ਨਵਾਂ ਤੁਸੀਂ ਸਮਝਣਾ, ਇੱਕ ਗੱਲ ਕਰਨੀ ਪਾਉ ਕਿ ਉਹ ਤੇ ਹਰ ਪਲ ਨਵੇਂ, ਮੈਂ ਹਰ ਪਲ ਪੁਰਾਣਾ ਹੋ ਰਿਹਾ। ਅੱਜ ਕੇ ਆਖੋ ਸਤ। ਵਿਦਾਂਤ ਬਹੁਤ ਔਖਾ ਹੈ ਪੜ੍ਹਨਾ, ਤੇ ਪਹਿਲਾਂ ਆਪਾਂ ਨੂੰ ਇਹੀ ਨਹੀਂ ਪਤਾ ਲੱਗਿਆ ਮੈਂ ਹਰ ਪਲ ਪੁਰਾਣਾ ਹੋ ਰਿਹਾ। ਹੁਣ ਜਿੰਨੇ ਤੁਸੀਂ ਬੈਠੇ ਹੋ ਤੁਸੀਂ ਤਾਂ ਇਹੀ ਸਮਝਦੇ ਮੈਂ ਕੱਲ ਵਾਲਾ ਹੀ ਹਾਂ। ਜੋ ਮੈਂ 2011 ਚ ਸੀ, 12 ਚ ਵੀ ਉਹੀ ਹੈ? ਨਾ 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 ਨਾ, ਜ਼ਮੀਨ ਸਮਾਨ ਦਾ ਫਰਕ ਪੈ ਰਿਹਾ। ਛਿਨ ਛਿਨ ਔਧ ਵਿਹਾਤ ਹੈ। ਪਹਿਲਾਂ ਆਪਣੇ ਆਪ ਨੂੰ ਸਮਝੋ ਕਿ ਮੈਂ ਹਰ ਪਲ ਪੁਰਾਣਾ ਹੋ ਰਿਹਾ। ਆਜੂਗੀ ਸਮਝ ਮੇਰਾ ਵਾਹਿਗੁਰੂ ਹਰ ਪਲ ਨਵਾਂ ਹੈ। ਅੱਜ ਕੇ ਆਖੋ ਸਤ। ਕਿਉਂ? ਜਿੰਨੇ ਬਣਾਏ ਪੁਰਾਣੇ ਹੋ ਗਏ, ਉਹ ਤੋਂ ਹਜ਼ਾਰਾਂ ਗੁਣਾ ਨਵੇਂ ਬਣਾ ਰਹੇ ਹੈ। ਕੋਈ ਉਹ ਤੇ ਅਸਲ ਨਹੀਂ ਹੋਇਆ ਸਾਡੇ ਪੁਰਾਣੇ ਹੋਣ ਦਾ। ਗੁਰਸਿੱਖ ਪਿਆਰੇ, ਨਾ ਉਹ ਬੁੱਢਾ ਨਾ ਉਹ ਬਾਲਾ, ਸਮਝ ਜਾਵਾਂਗੇ ਉਹਨੂੰ। ਗੁਰੂ ਨਾਨਕ ਦੇਵ ਜੀ ਬਚਨ ਕਰਦੇ ਨੇ, ਉਹ ਸਦਾ ਸਦਾ ਕਿਉਂ ਦਾ ਤਾਰ ਹੈ? ਕਿਉਂ ਨੀ ਤੈਨੂੰ ਮੋੜਦਾ? ਜਾ, ਤੂੰ ਬਥੇਰੀ ਵਾਰ ਆ ਲਿਆ ਹੁਣ। ਨਹੀਂ ਨਹੀਂ, ਉਹ ਹਰ ਪਲ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਤਾਰ। ਹੁਣ ਸ਼ਬਦ ਆਰੰਭ ਹੋ ਰਿਹਾ, ਬਹੁਤ ਪਵਿੱਤਰ ਬਚਨ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ। ਜੀਉ ਡਰ ਤਖੈ ਆਪਣਾ, ਕੈ ਸਿਉ ਕਰੀ ਪੁਕਾਰ। ਹੇ ਅਕਾਲ ਪੁਰਖ ਵਾਹਿਗੁਰੂ, ਮੇਰਾ ਜੀ ਤਾਂ ਕੰਬਦਾ ਫਿਰਦਾ, ਡਰਦਾ ਫਿਰਦਾ, ਭੈ ਭੀਤ ਹੈ। ਐਸਾ ਭਿਆਨਕ ਸੰਸਾਰ, ਐਸੇ ਭਿਆਨਕ ਵਿਸ਼ੇ ਪਕਾਰ ਦੇ ਸਮੁੰਦਰ ਵਿਚ ਮੈਂ ਗਿਰਿਆ ਹੋਇਆ, ਡਰਿਆ ਹੋਇਆ ਮੇਰਾ ਜੀ, ਭੈ ਵਿਚ ਹੈ। ਇਹਨੂੰ ਸਮਝਣ ਖਾਤਰ ਇਕ ਨੁਕਤਾ ਹੈ, ਡਰ ਕਦੋਂ ਲੱਗਦਾ? ਜਦੋਂ ਪਤਾ ਲੱਗ ਜਾਵੇ। ਪੰਜਾਬੀ ਬੋਲਾਂ, ਸੁੱਤੇ ਪਿਆਂ ਦੇ ਉੱਪਰ ਨੂੰ ਸੱਪ ਲੰਘ ਜਾਂਦਾ, ਤੂੰ ਡਰਿਆ ਹੀ ਨਹੀਂ। ਚਾਹੇ ਰਜਾਈ ਦੇ ਵਿੱਚ ਪਿਆ ਰਵੇ, ਤੂੰ ਡਰੇਗਾ ਹੀ ਨਹੀਂ। ਮੇਰਾ ਆਪ ਪਤਾ ਲੱਗਿਆ ਨਹੀਂ, ਆ ਸਾਹ ਬੰਦ ਹੋਇਆ ਨਹੀਂ। ਅੱਜ ਕੇ ਆਖੋ ਸਤਨਾਮ। ਉਹਦੇ ਪਤੇ ਦੀ ਗੱਲ ਹੈ, ਤੁਸੀਂ ਜਲੰਧਰ ਤੋਂ ਚੜੇ ਬਸ, ਲੁਧਿਆਣੇ ਆ ਗਏ, ਤੁਹਾਡਾ ਬਟੂਆ ਤਾਂ ਡਿੱਗਿਆ, ਜਲੰਧਰ ਕਿਸੇ ਨੇ ਕੱਢ ਲਿਆ, ਪਰ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਵੀ ਕੱਢਿਆ। ਤਾੜੀਆਂ ਮਾਰਦੇ, ਅਖਬਾਰ ਪੜ੍ਹਦੇ, ਖੁਸ਼ੀਆਂ ਚ ਆ ਗਏ 60 ਕਿਲੋਮੀਟਰ। ਪਰ ਜਦ ਲੁਧਿਆਣੇ ਉਤਰੇ ਨਾ, ਖਿਆਲ ਆਇਆ ਜਿਨ੍ਹਾਂ ਦੇ ਚੱਲਿਆ ਸੇਬ ਲੈ ਚੱਲਾਂ, ਬਰਫੀ ਦਾ ਡੱਬਾ ਲੈ ਜਾਂ, ਜਦ ਬੋਧੇ ਵਿਚ ਹੱਥ ਮਾਰਿਆ ਬਟੂਆ ਹੈ ਹੀ ਨਹੀਂ, ਡਿੱਗਿਆ ਜਲੰਧਰ। ਡਿੱਗਣ ਦਾ ਦੁੱਖ ਲੁਧਿਆਣੇ ਹੋਇਆ, ਕਿਉਂਕਿ ਪਤਾ ਲੁਧਿਆਣੇ ਲੱਗਿਆ ਕਿ ਡਿੱਗ ਗਿਆ। ਆਖੋ ਸਾਥ, ਜੇ ਡਿੱਗਣ ਦਾ ਦੁੱਖ ਹੁੰਦਾ ਤਾਂ ਤੇ ਜਲੰਧਰ ਤੋਂ ਸ਼ੁਰੂ ਹੋ ਜਾਣਾ ਸੀ। ਨਹੀਂ, ਬਟੂਏ ਡਿੱਗਣ ਦਾ ਦੁੱਖ ਨਹੀਂ, ਦੁੱਖ ਉਦੋਂ ਹੋਇਆ ਜਦੋਂ ਡਿੱਗਣ ਦਾ ਪਤਾ ਲੱਗਿਆ। ਗੱਲ ਪਤਾ ਲੱਗਣ ਦੀ ਹੈ ਗੁਰਸਿੱਖ ਪਿਆਰਿਓ, ਸਾਨੂੰ ਵੀ ਪਤਾ ਨਹੀਂ ਲੱਗਿਆ ਕਿ ਮੈਂ ਪੁਰਾਣਾ ਹੋ ਰਿਹਾ। ਪਤਾ ਨਹੀਂ ਲੱਗਿਆ ਜਿੱਥੇ ਮੈਂ ਤੁਰਿਆ ਫਿਰਦਾ ਤਾਂ ਭਿਆਨਕ ਜੰਗਲ ਹੈ ਇਹ ਸੰਸਾਰ, ਬਿਖ ਜ਼ਹਿਰ ਦਾ ਭਰਿਆ ਹੋਇਆ ਸਮੁੰਦਰ, ਤੇ ਪਤਾ ਹੀ ਨਹੀਂ ਲੱਗਿਆ ਆਪਾਂ ਨੂੰ। ਆਪਾਂ ਤਾਂ ਤਾੜੀਆਂ ਮਾਰਦੇ ਖੁਸ਼ੀਆਂ ਨਾਲ ਫਿਰਦੇ। ਜਿੱਦਣ ਪਤਾ ਲੱਗ ਗਿਆ ਕਿ ਮੈਂ ਤਾਂ ਅੱਗ ਦੇ ਸਮੁੰਦਰ ਵਿੱਚ ਹੈ, ਫੇਰ ਤਾਹਾਂ ਮਾਰੇਗਾ ਵਾਹਿਗੁਰੂ ਰੱਖ ਮੈਨੂੰ ਬਚਾ, ਮੇਰੀ ਰੱਖਿਆ ਕਰ, ਮੈਨੂੰ ਖਿਮਾ ਕਰ ਦੇ। ਉਹਦੇ ਪਤਾ ਨਹੀਂ ਲੱਗਿਆ, ਪਤਾ ਕੀ ਲੱਗਿਆ? ਮਹਾਂ ਭਿਆਨ ਉਦਿਆਨ ਨਗਰ ਕਰ, ਹੈ ਭਿਆਨਕ ਜੰਗਲ ਸੰਸਾਰ ਡਰਾਉਣਾ, ਤੇ ਅਸੀਂ ਬਣਾਈ ਬੈਠੇ ਫ੍ਰੀ ਮੋਡ ਦੀ ਬੜੀ ਆਬਾਦੀ ਹੈ। ਅੱਜ ਕੇ ਆਖੋ ਸਤਨਾ, ਲੁਧਿਆਣਾ ਬੜਾ ਵੱਧ ਗਿਆ, ਨਹੀਂ ਇਹ ਤਾਂ ਭਿਆਨਕ ਜੰਗਲ ਹੈ ਡਰਾਉਣਾ। ਝੂਠ ਸਮੱਗਰੀ ਪੇਖ ਸੱਚ ਕਰ ਜਾਣੇ, ਜੋ ਦਿਖਦਾ ਸਭ ਕੁਝ ਝੂਠ, ਪਰ ਝੂਠ ਦਾ ਪਤਾ ਨਹੀਂ ਲੱਗਿਆ ਜਿਸ ਕਰਕੇ ਤੂੰ ਸੱਚਾ ਮੰਨੀ ਫਿਰਦਾ। ਪਤਾ ਨਹੀਂ, ਕਈ ਵਾਰ ਖੋਟਾ ਰੁਪਈਆ ਜੇਬ ਚ ਪਾਈ ਫਿਰੀ ਜਾਈਦਾ ਸੀ, ਹੈਗਾ ਮੇਰੇ ਕੋਲ, ਪਰ ਜਦ ਪਤਾ ਲੱਗਿਆ ਵੀ ਖੋਟਾ ਹੈ ਨਾ, ਫੇਰ ਜੇਬ ਚੋਂ ਕੱਢ ਕੇ ਨਾਲੀ ਚ ਗੇਰੀਦਾ ਸੀ। ਅੱਜ ਕੇ ਆਖੋ ਸਤਨਾ, ਪਹਿਲਾਂ ਤਾਂ ਉਸੇ ਨੂੰ ਸਾਂਭੀ ਫਿਰਦੇ ਸੀ। ਇਸੇ ਤਰ੍ਹਾਂ ਹੀ ਖੋਟਾ, ਇਹਦਾ ਪਤਾ ਨਹੀਂ ਲੱਗਿਆ। ਗੁਰੂ ਨਾਨਕ ਦੇਵ ਕਹਿੰਦੇ, ਮੈਂ ਤੇ ਕੰਬਦਾ ਫਿਰਦਾ, ਡਰਦਾ ਫਿਰਦਾ, ਭਿਆਨਕ ਜੰਗਲ ਵਿਸ਼ੇ ਵਿਕਾਰਾਂ ਦਾ ਭਰਿਆ ਪਿਆ ਆਲੇ ਦੁਆਲੇ। ਚਾਰ ਅੱਗ ਦੀਆਂ ਨਦੀਆਂ ਮੇਰੇ ਆਲੇ ਦੁਆਲੇ ਮੱਚ ਰਹੀਆਂ ਨੇ। ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਤਾ ਹੀ ਨਹੀਂ ਲੱਗੇ ਵੀ ਚਾਰ ਸਫੇਰੇ ਤੇ ਮੈਂ ਅੱਗ ਵਿਚ ਫਸਿਆ ਹੋਏ। ਹੰਸ ਕਹੀਏ ਕਾਮ, ਹੇਤ ਕਹੀਏ ਲੋਭ ਮੋਹ, ਹੰਸ ਹੇਤ ਲੋਭ ਕੋਪ ਕ੍ਰੋਧ ਤ੍ਰਿਸ਼ਨਾ, ਇਹ ਚਾਰ ਅੱਗ ਦੀਆਂ ਨਦੀਆਂ ਚ ਫਸੇ ਹੋਏ। ਫਿਰ ਨਾਨਕ ਦੇਵ ਜੀ ਤਾਂ ਹੀ ਕਹਿੰਦੇ, ਮੇਰਾ ਜੀ ਡਰਦਾ ਕੰਬਦਾ, ਮੈਂ ਤੇ ਗਿਆ ਐਡਾ ਭਿਆਨਕ ਜੰਗਲ, ਐਸਾ ਅੱਗ ਦਾ ਪਾਵਕ ਸਾਗਰ, ਅਥਾ ਲਹਿਰ ਮੈਂ, ਅੱਗ ਦਾ ਸਮੁੰਦਰ ਤੇ ਲਹਿਰਾਂ ਦਾ ਪਤਾ ਹੀ ਨਹੀਂ ਝੱਖੜ ਕਿੱਡਾ ਆਇਆ ਹੋਇਆ। ਹੁਣ ਗੁਰਦੇਵ ਬਚਨ ਕਰਦੇ ਨੇ, ਐਸੇ ਭਿਆਨਕ ਸਮੇਂ ਵਿਚ ਮੈਂ ਫਿਰ ਰਿਹਾ। ਫਿਰ ਸਵਾਲ ਕੀਤਾ, ਕੈਸਿਓ, ਕੈਸੇ ਉਹਦਾ ਅਰਥ ਹੈ ਕਿਹਨੂੰ, ਕਿਹਦੇ ਪਾਸ ਅਰਦਾਸ ਕਰਾਂ। ਜੀਓ ਪਹਿਰਾ ਜੀ ਡਰਦਾ ਤਾਂ ਹੈ, ਕੰਬਦਾ ਤਾਂ ਹੈ, ਭਿਆਨਕ ਪਰਿਸਥਿਤੀ ਵਿਚ ਫਸਿਆ ਹੋਏ, ਪਰ ਦੁੱਖ ਦੱਸਾਂ ਕਿਹਨੂੰ, ਕੈਸਿਓ, ਕਿਹਦੇ ਕੋਲ, ਕਿਹਦੇ ਪਾਸ, ਕਿਉਂ, ਇਹ ਗੱਲ ਕਿਉਂ ਹੋਈ? ਜਿਹਨੂੰ ਦੱਸੇਗਾ ਉਹ ਤਾਂ ਵਿਚਾਰਾ ਆਪ ਫਸਿਆ ਹੋਇਆ ਹੈ। ਅੱਜ ਕੇ ਆਖੋ ਸਤ, ਉਹ ਤੇ ਆਪ ਕੰਬਦਾ ਫਿਰਦਾ, ਆਪਣਾ ਵੀ ਸੁਭਾਅ ਹੈਗਾ। ਜਿਹਨੂੰ ਮਿਲੇਗੇ ਜੀ ਮੇਰੇ ਨਿਆਣੇ, ਕਹਿਣਾ ਨਹੀਂ ਮੰਨਦੇ, ਗਲਤ ਬੋਲਦੇ, ਤੁਹਾਨੂੰ ਪਤਾ ਨਹੀਂ, ਜਿਹਨੂੰ ਤੁਸੀਂ ਦੱਸਦੇ ਨਾ ਉਹਨੂੰ ਪਤਾ ਨੀ ਪਾਣੀ ਦਾ ਗਲਾਸ ਵੀ ਨਹੀਂ ਦਿੰਦੇ ਹੁਣ ਕੋਲ ਸਤਨਾਮ ਤੁਸੀਂ ਭੁਲੇਖਾ ਤੁਸੀਂ ਕਿਸ ਪੇ ਖੋਲੋ ਗਾਂਠੜੀ ਦੁਖੀ ਪਰ ਆਇਆ ਕਿਹਦੇ ਕੋਲ ਤੁਸੀਂ ਦੁੱਖਾਂ ਦੀ ਗੰਠ ਖੋਲਾਂ ਗੁਰੂ ਨਾਨਕ ਕੈਸਿਓ ਕਿਹਦੇ ਪਾਸ ਅਰਦਾਸ ਕਰਾਂ ਕਿ ਮੈਂ ਤਾਂ ਭਿਆਨਕ ਖਤਰਨਾਕ ਸਮੇਂ ਵਿਚ ਫਸਿਆ ਹੋਇਆ ਘੇਰਿਆ ਹੋਇਆ ਵਿਸ਼ੇ ਵਿਕਾਰਾਂ ਦੀ ਅੱਗ ਨੇ ਡਰ ਰਿਹਾ ਮੇਰਾ ਜੀਵ ਕਿ ਇਕ ਮਿੰਟ ਦਾ ਵੀ ਪਤਾ ਨੀ ਜੀਉ ਡਰਤ ਹੈ ਆਪਣਾ ਕਿਸੇ ਦੀ ਗੱਲ ਨੀ ਕਹਿੰਦੇ ਮੇਰਾ ਆਪਣਾ ਨਿੰਦੇ ਹੋਣ ਤੋਂ ਹੋਣੇ ਜਦੋਂ ਕੋਈ ਆਪਣੀ ਗੱਲ ਗੁਰੂ ਨੂੰ ਦੱਸੋਗੇ ਅੱਜ ਕੇ ਅਖੋ ਸਾਹਿਬ ਅੱਜ ਤਾਂ ਸੁਣੀਆਂ ਸੁਣਾਈਆਂ ਗੱਲਾਂ ਨੇ ਕਹਾਵਤਾਂ ਨੇ ਇਸੇ ਨੂੰ ਮੇਰੇ ਗੁਰਦੇਵ ਪੰਚਮ ਪਾਤਸ਼ਾਹ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਨੁਖ ਨਾ ਮਨਾਇਓ ਆਪਾਂ ਨੇ ਜੀਵ ਦੀ ਅਰਦਾਸ ਤਾਂ ਕਦੇ ਕੀਤੀ ਨੀ ਸਰੀਰ ਦੀ ਕੀਤੀ ਹੈ ਕੋਠੀ ਚੰਗੀ ਮਿਲ ਜਾਵੇ ਕਾਰ ਚੰਗੀ ਮਿਲ ਜਾਵੇ ਭੋਜਨ ਚੰਗੇ ਮਿਲਣ ਨਿਆਣੇ ਨਿੱਕੇ ਹੋਣ ਬਿਜਨਸ ਹੋਵੇ ਇਹ ਤੇ ਸਾਰੀ ਸਰੀਰ ਦੀ ਕਿਰਿਆ ਉਹ ਜੀਵ ਦੀ ਤਾਂ ਕਹੀਓ ਨੀ ਜਿਹੜਾ 84 ਲੱਖ ਗੇੜੇ ਨਰਕਾਂ ਵਿਚੋਂ ਘੁੰਮ ਕੇ ਆਏ ਤੇ ਫੇਰ ਨਰਕਾਂ ਵਿਚ ਪੈਣ ਨੂੰ ਤਿਆਰ ਹੈ ਉਹਦੀ ਤਾਂ ਗੱਲੇ ਨੀ ਗੁਰੂ ਕੋਲ ਕਿਸੇ ਨੇ ਕੀਤੀ ਸਰੀਰ ਦੀਆਂ ਗੱਲਾਂ ਮਾਇਆ ਦੀਆਂ ਗੱਲਾਂ ਮੈਂ ਕਹਿੰਦੇ ਮੇਰਾ ਜੀਵ ਡਰ ਰਿਹਾ ਕਿਹਦੇ ਅੱਗੇ ਅਰਦਾਸ ਕਰਾਂ ਕੈਸੇ ਕਰੀ ਪੁਕਾਰ ਬਸ ਫੇਰ ਯਾਦ ਆ ਗਿਆ ਸੇਵ ਦੇ ਅਰਥ ਸਿਮਰਨਾ ਸੇਵ ਦੇ ਅਰਥ ਸੇਵਣਾ ਕਿਹਦੇ ਅੱਗੇ ਅਰਦਾਸ ਕਰਾਂ ਫਿਰ ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾ ਜਿਹੜਾ ਦੁੱਖ ਨਿਵਾਰ ਸਕੇ ਉਹਨੂੰ ਕਵਾਂ ਕਬੀਰ ਸਾਹਿਬ ਨੇ ਜਦੋਂ ਖੱਡੀ ਬੁਣਨੀ ਛੱਡਤੀ ਨਾ ਗੁਰਮੁਖੋ ਸਾਰੇ ਘਰ ਦੇ ਤੰਗ ਹੋ ਗਏ ਬਚਨ ਲਿਖੇ ਹੋਏ ਨੇ ਹੇ ਵਾਹਿਗੁਰੂ ਕਬੀਰ ਸਾਹਿਬ ਦੀ ਸਤਿਕਾਰਯੋਗ ਮਾਤਾ ਜੀ ਕਹਿੰਦੇ ਮੈਨੂੰ ਫਿਕਰ ਲੱਗ ਗਿਆ ਇਹਦੇ ਬੱਚੇ ਕਿਵੇਂ ਪੜਨਗੇ ਕੌਣ ਰੋਟੀ ਦਊਗਾ ਇਹ ਤੇ ਕੰਮ ਨੀ ਕਰਦਾ ਇਹ ਬਾਲਕ ਕੈਸੇ ਜੀਵੇ ਰਘੋ ਰਾਈ ਬੁਣਨਾ ਤਾਨਾ ਸਭ ਤਜਿਓ ਹੈ ਕਬੀਰ ਹਰਕਾ ਨਾਮ ਲਿਖ ਲਿਓ ਸਰੀਰ ਇਹ ਕਬੀਰ ਸਾਹਿਬ ਦੀ ਉਹ ਗੱਲ ਨੀ ਪ੍ਰੇਮੀਓ ਤੁਹਾਡਾ ਮੁੰਡਾ ਕੰਮ ਨਾ ਕਰੇ ਚਿੰਤਾ ਤੁਹਾਨੂੰ ਵੀ ਪੈ ਜਾਣੀ ਹੈ ਅੱਜ ਕੇ ਅਖੋਲ ਸਤ ਹਰ ਇੱਕ ਨੂੰ ਪਊਗੀ ਕਬੀਰ ਸਾਹਿਬ ਦੀ ਮਾਤਾ ਜੀ ਨੂੰ ਵੀ ਪਈ ਛੱਡ ਦਿੱਤੀ ਖੱਡੀ ਮਾਂ ਕਹਿੰਦੀ ਪੁੱਤ ਖੱਡੀ ਕਿਉਂ ਨੀ ਬੁਣਦਾ ਕਹਿੰਦਾ ਮਾਂ ਮੈਂ ਨੀ ਬੁਣਨੀ ਮਾਂ ਕਹਿੰਦੀ ਦੁੱਖ ਦੱਸ ਕਿਸੇ ਦੁੱਖ ਤੋਂ ਹੀ ਕੰਮ ਨਹੀਂ ਹੁੰਦਾ ਨਾ ਢਿੱਲੇ ਹੋਈਏ ਕੰਮ ਨਹੀਂ ਹੁੰਦਾ ਕਬੀਰ ਸਾਹਿਬ ਕਹਿੰਦੇ ਮਾਤਾ ਤੈਨੂੰ ਦੁੱਖ ਵੀ ਨਹੀਂ ਦੱਸਣਾ ਇੱਥੇ ਦੁੱਖ ਵਿਸਾਰਨ ਸੇਵਿਆ ਤੈਨੂੰ ਦੁੱਖ ਵੀ ਨਹੀਂ ਦੱਸਣਾ ਮਾਂ ਕਹਿੰਦੀ ਜੇ ਤੂੰ ਮਾਂ ਨੂੰ ਦੁੱਖ ਨਹੀਂ ਦੱਸੇਗਾ ਕਿਹਨੂੰ ਦੱਸੇਗਾ ਦੱਸ ਕਹਿੰਦਾ ਨਹੀਂ ਦੱਸਣਾ ਮਾਤਾ ਜੀ ਕਹਿੰਦੇ ਪੁੱਤਰ ਕਿਉਂ ਨਹੀਂ ਦੱਸਣਾ ਦੁੱਖ ਦੱਸੇਗਾ ਕੋਈ ਇਲਾਜ ਹੋਊਗਾ ਕਬੀਰ ਸਾਹਿਬ ਜੀ ਦਾ ਬਚਨ ਹੈ ਮਾਂ ਤੈਨੂੰ ਦੁੱਖ ਤਾਂ ਨਹੀਂ ਦੱਸਣਾ ਮੇਰੇ ਦੁੱਖ ਦਾ ਤੇਰੇ ਕੋਲ ਇਲਾਜ ਨਹੀਂ ਹੈ ਤੇਰੇ ਕੋਲ ਦਵਾਈ ਨਹੀਂ ਹੈ ਫਕੀਰ ਦੇ ਵੀ ਬਚਨ ਨੇ ਜਿੱਥੋਂ ਦਾਰੂ ਦਰ ਆਲਮ ਨਹੀਂ ਲੱਭਣੀ ਉੱਥੇ ਨਬਜ਼ ਦਿਖਾ ਕੇ ਕੀ ਫਾਇਦਾ ਜਿੱਥੋਂ ਦਵਾਈ ਉਹ ਨਹੀਂ ਮਿਲਣੀ ਉੱਥੇ ਨਬਜ਼ ਦਿਖਾ ਕੇ ਕੀ ਫਾਇਦਾ ਹੋਣਾ ਮੇਰੇ ਦੁੱਖ ਦਾ ਤੇਰੇ ਕੋਲ ਇਲਾਜ ਨਹੀਂ ਹੈ ਤੈਨੂੰ ਨਹੀਂ ਦੇਖਣ ਤੇ ਮਾਂ ਸੀ ਬਿਚਾਰੀ ਭੋਲੀ ਸਤਿਕਾਰਯੋਗ ਫਿਕਰ ਪੈ ਗਿਆ ਮੁੰਡੇ ਨੂੰ ਕੋਈ ਬਾਹਰਲੀ ਕਸਰ ਹੋ ਗਈ, ਕੋਈ ਸਿਆਣਾ ਲਿਆਵਾਂ, ਕੰਮ ਕਾਰ ਛੱਡਤਾ, ਦੁੱਖ ਵੀ ਨਹੀਂ ਦੱਸਦਾ। ਜਦ ਕਬੀਰ ਸਾਹਿਬ ਨੇ ਦੇਖਿਆ ਵੀ ਇਹ ਤਾਂ ਕੰਮ ਵਿਗੜ ਗਿਆ, ਜਿਹੜੇ ਪੰਜ ਸੱਤ ਪੈਸੇ ਮੈਂ ਕਮਾਏ ਹੈ ਇਹਨੇ ਕਿਸੇ ਬਾਬੇ ਨੂੰ ਦੇ ਆਉਣੇ ਹੈ, ਅੱਜ ਕਿਹਾ ਕੋਲ ਸਤਨਾਮ, ਇਹ ਤਾਂ ਕੰਮ ਵਿਗੜ ਗਿਆ। ਬੜੇ ਕਾਰਡ ਘਸਾਉਣੀਆਂ ਸਾਡੀਆਂ ਬੀਬੀਆਂ 44 ਤੇ ਇੰਗਲੈਂਡ ਨੂੰ, ਬਾਬਿਆਂ ਨੂੰ ਆਪਣੇ ਦੁੱਖ ਦੱਸਦੀਆਂ, ਪੀਰ ਜੀ, ਪੰਡਿਤ ਜੀ, ਸੈਯਦ ਜੀ, ਮੀਰ ਜੀ, ਕਿਤੇ ਇੱਕ ਬੈਠਾ। ਜਿਹੜੇ ਬਾਬੇ ਨੂੰ ਦੱਸਣਾ ਸੀ ਉਹ ਕੋਲ ਹੈ, ਉਹਨੂੰ ਦੱਸਿਆ ਹੀ ਨਹੀਂ, ਅੱਜ ਕਿਹਾ ਕੋਲ ਸਤ। ਮਾਂ ਨੇ ਤਿਆਰੀ ਕਰ ਲਈ ਲਿਆਵਾਂ, ਕਬੀਰ ਸਾਹਿਬ ਕਹਿੰਦੇ ਗੱਲ ਵਿਗੜ ਗਈ, ਕਹਿੰਦੇ ਮਾਂ ਆ ਜਾ ਦੱਸਦਾ ਤੈਨੂੰ ਦੁੱਖ। ਕੀ ਦੁੱਖ ਹੈ? ਦੁੱਖ ਵਿਸਾਰਨ ਸੇਵਿਆ। ਅਸੀਂ ਦੁੱਖ ਉਹਨਾਂ ਨੂੰ ਦੱਸਦੇ ਫਿਰਦੇ ਜੋ ਗਾਹਾਂ ਦੁਖੀ ਨੇ, ਤੇਰੇ ਨਾਂ ਵੀ ਦੁਖੀ ਨੇ। ਤੇ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਨੇ, ਦੁੱਖ ਤਿਸੈ ਪੈ ਆਖੀਏ, ਸੁਖ ਜਿਸੈ ਹੀ ਪਾਸ। ਵੱਡੇ ਮਹਾਂਪੁਰਸ਼ ਤਾਂ ਕਥਾ ਕਰਦੇ ਕਹਿੰਦੇ ਹੁੰਦੇ ਸੀ, ਲੱਜ ਬੰਨ ਕੇ ਬਾਲਟੀ ਉਸ ਖੂਹ ਵਿਚ ਗਏ ਜਿੱਥੇ ਪਾਣੀ ਹੈ, ਜੋ ਪਹਿਲਾਂ ਹੀ ਸੁੱਕਾ ਪਿਆ ਹੈ ਉੱਥੇ ਕਾਹਨੂੰ ਬਾਲਟੀਆਂ ਖੜਕਾਉਣਾ, ਅੱਜ ਕੇ ਅਖੋ ਸਤ। ਖਾਲੀ ਬਾਲਟੀ ਫੁੱਟੂਗੀ। ਕਬੀਰ ਸਾਹਿਬ ਕਹਿੰਦੇ ਆ ਜਾ ਮਾਂ ਦੱਸ ਦਿੰਦੇ, ਪਰ ਤੇਰੇ ਕੋਲ ਇਲਾਜ ਨਹੀਂ ਹੈ। ਕਹਿੰਦੀ ਦੱਸਦਾ ਸਹੀ, ਦੇਖੋ ਇਲਾਜ ਕੈਸਾ ਬਚਨ ਕਬੀਰ ਸਾਹਿਬ ਜੀ ਦੀ ਰਚਨਾ ਤੋਂ। ਕਬੀਰ ਸਾਹਿਬ ਕਹਿੰਦੇ ਮਾਂ ਮੈਨੂੰ ਦੁੱਖ ਇਹ ਹੈ, ਜਦ ਮੈਂ ਖੱਡੀ ਬੁਣਦੇ ਨਾ, ਤੁਹਾਡੇ ਸਿਆਣਿਆਂ ਦੇ ਯਾਦ ਹੋਣੀ ਹੈ ਬੇਹੀ, ਜਿਹਦੇ ਵਿਚ ਨੂੰ ਤਾਗਾ ਪਾ ਕੇ ਇਧਰ ਉਧਰ ਲੰਘਾਉਂਦਾ ਸੀ ਸਾਡਾ ਜੁਲਾਹਾ ਵੀਰ, ਖੱਡੀ ਬੁਣਨ ਲੱਗੇ ਬੇਹੀ, ਜਿਹਨੂੰ ਤੁਸੀਂ ਅੰਗਰੇਜ਼ੀ ਵਿਚ ਸਟਲ ਕਹਿੰਦੇ ਹੋ, ਬੇਹੀ। ਮਾਂ ਮੈਨੂੰ ਬੇਹੀ ਦੇ ਵਿਚ ਨੂੰ ਤਾਗਾ ਲੰਘਾਉਣਾ ਪੈਂਦਾ। ਮਾਂ ਕਹਿੰਦੀ ਵੇ ਕੀ ਮੁਸ਼ਕਲ ਹੈ, ਕੋਈ ਜ਼ੋਰ ਲੱਗਦੇ? ਕਹਿੰਦਾ ਨਹੀਂ, ਜ਼ੋਰ ਦੀ ਗੱਲ ਨਹੀਂ, ਉਹ ਜਦ ਮੈਂ ਤਾਗਾ ਲੰਘਾਉਂਦੇ ਤੇ ਤਾਗੇ ਦੇ ਸਿਰੇ ਨੂੰ ਵੱਟ ਦੇਣਾ ਪੈਂਦਾ। ਚਲੋ ਹੁਣ ਦੇ ਨੇੜੇ ਨੂੰ ਤਾਂ ਪਤਾ ਨਹੀਂ, ਆਪਾਂ ਤਾਂ ਸੂਈ ਚ ਤਾਗਾ ਪਾਉਂਦੇ ਰਹੇ ਹਾਂ, ਉਹ ਸਿਰੇ ਨੂੰ ਵੱਟ ਦੇਣਾ ਪਊਗਾ ਤਾਂ ਨੱਕੇ ਵਿਚ ਨੂੰ ਲੰਘੂਗਾ। ਮਾਂ ਕਹਿੰਦੀ ਇਹ ਵੀ ਕੋਈ ਔਖਾ ਕੰਮ ਨਹੀਂ, ਵੱਟ ਦੇਣਾ ਕੀ ਔਖਾ? ਕਹਿੰਦਾ ਔਖਾ ਕੰਮ ਤਾਂ ਇਹ ਹੈ ਮਾਂ, ਜਦ ਮੈਂ ਤਾਗੇ ਨੂੰ ਵੱਟ ਦੇਣਾ ਹੁੰਦਾ ਨਾ, ਮੈਂ ਉਂਗਲੀ ਨੂੰ ਕਰਨਾ ਪੈਂਦਾ ਗਿੱਲਾ, ਸਭ ਨੂੰ ਪਤਾ ਤੁਹਾਨੂੰ, ਔਖੇ ਤਾਂ ਹੋਇਓ ਨਾ। ਕਈ ਗੋਲਕ ਦੀ ਮਾਇਆ ਗੁਰੂ ਗ੍ਰੰਥ ਸਾਹਿਬ ਤੋਂ ਚੱਕ ਕੇ ਉਹ ਵੀ ਜੀਭ ਨੇ ਥੁੱਕ ਲਾ ਕੇ ਹੱਥ ਨੂੰ ਗਿੱਲਾ ਕਰੀ ਜਾਂਦੇ ਆ, ਕੁਛ ਹੱਥ ਨੂੰ ਉੱਤੇ ਵੀ ਨਹੀਂ ਪਤਾ ਵੀ ਇੱਥੇ ਹੱਥ ਮੂੰਹ ਨੂੰ ਲਾਉਣਾ ਕਿ ਨਹੀਂ ਲਾਉਣਾ। ਜਦ ਮੈਂ ਤਾਗੇ ਨੂੰ ਵੱਟ ਦੇਣਾ ਹੁੰਦਾ ਨਾ, ਉਂਗਲੀ ਕਰਨੀ ਪੈਂਦੀ ਹੈ ਗਿੱਲੀ, ਉਹ ਮੈਨੂੰ ਆਪਣੀ ਜੀਭ ਨੂੰ ਲਾਉਣੀ ਪੈਂਦੀ ਹੈ। ਆਵੇਂ ਗੱਲ ਹੈ, ਆਪਾਂ ਜੀਭ ਨੂੰ ਲਾ ਲੈਂਦੇ, ਨੋਟ ਗਿਣਦੇ ਵੀ ਲਾ ਲੈਂਦੇ। ਮਾਂ ਕਹਿੰਦੀ ਫਿਰ ਜੀਭ ਤੇਰੀ ਥੱਕ ਗਈ, ਕੀ ਹੋ ਗਿਆ ਲਾ ਲੈ? ਨਹੀਂ ਮਾਂ, ਦੁੱਖ ਇਹ ਹੈ ਜਦ ਮੈਂ ਜੀਭ ਤੇ ਉਂਗਲੀ ਲਾਉਂਦੇ ਨਾ, ਉਨ੍ਹਾਂ ਚਿਰ ਮੇਰੀ ਜੀਭ ਰਾਮ ਨਹੀਂ ਕਹਿੰਦੀ, ਅੱਜ ਕੇ ਆਖੋ ਸਤ। ਦੇਖੋ ਦੁੱਖ ਦੁੱਖ ਤੇ ਹੈ ਨਾ, ਉਨ੍ਹਾਂ ਚਿਰ ਮੇਰੀ ਜੀਭ ਤੋਂ ਰਾਮ ਨਹੀਂ ਨਿਕਲਦਾ, ਬਸ ਮੈਂ ਇਹ ਸਹਾਰ ਨਹੀਂ ਸਕਦਾ। ਜਬ ਲਗ ਤਾਗਾ ਬਾਹੋਂ ਬੇਹੀ, ਤਬ ਲਗ ਬਿਸਰੇ ਰਾਮ ਸੁਨੇਹੀ। ਉਨ੍ਹਾਂ ਚਿਰ ਮੇਰਾ ਪਿਆਰਾ ਰਾਮ ਵਿਸਰਦਾ, ਰਾਮ ਸੁਨੇਹੀ। ਦੁੱਖ ਵਿਸਾਰਨ ਸੇਵ, ਤਾਂ ਹੀ ਤਾਂ ਕਬੀਰ ਸਾਹਿਬ ਨੂੰ ਪੁੱਛਿਆ ਸੀ ਪੰਡਿਤਾਂ ਨੇ, ਨਾ ਤੇਰੇ ਕੋਲ ਰੁਦਰਾਕਸ਼ ਦੀ ਮਾਲਾ ਹੈ, ਨਾ ਤੇਰੇ ਕੋਲ ਗੰਢਕਾਂ ਦੇ ਪੱਥਰਾਂ ਦੀ ਮਾਲਾ ਹੈ, ना तेरे को चंदन दी माला है, माला जुदियां जुदियां ने, गंडका एक नदी है। जिस पंडित दे भी गल विच पत्थर पाया होगा ना, वो गंडका नदी का पत्थर है, उस पत्थर नू सालग्राम कहने। गंडका नदी का नाम है, उदे विच जिन्ने भी पत्थर ने ना, उन्हें सारे का नाम सालग्राम है, उन्हें पवित्र मनेंगे। तेरे को माला ते कोई है नहीं, तू कहना मैं सिमरन कर दे, नाम जप दे। कबीर साहब कहते पंडित जी थोड़िया माला की मैं लोड़ ही नहीं रही। फिर केड़ी माला है तेरे को? कबीर मेरी सिमरनी रसना ऊपर राम। तुसी हाथ नाल वाहगुरु वाहगुरु राम राम कहने माला फड़ के, मैं अपनी जीभ नूं ए माला बना लिया, रज के आखो सत। कबीर मेरी सिमरनी माला रसना उपर, और राम नहीं कह हुंदा उन्ना चिर। अज सतगुरु नानक देव महाराज जी डरिया पे है मेरा, कंबदा है संसार दे भयानक अग्गां नूं, विशे विकारां नूं, दुखां नूं देख के, पर अरदास की दे अगे करा, कैसे हो करी कीनू की दे पास, कौन लभ्या फिर दुख विसारण सेव्या। दुख तो मनाया ना मेरा वीर कोई भैण, हुण असी दुख विसारण वाले नू याद नहीं करदे, दुख देण वाले नू याद करदे। अज के आखो सत, केड़ा रिश्तेदार है तुहानू सुख देण वाला, जे दऊगा एक पिछे पंद्रह मंगूगा। पंजाब च तां देखिए तुसी, मेरे नाल भी हुंदा रहिंदा, एक दिन किसे दा ट्रैक्टर मंग लो, अठारह बार मंगण आऊगा। रज के आखो सत, एक काम कर दो अठारह कराउण आऊगा। फिर कहदा सुख दत्ता तेनू दुखी करता सौ, तेरे एक दिहाड़ी लाई है, वह कहने मेरे पंज ला। असी उन्हां नूं याद कर रहे हैं जिन्हां ने दुखी कीते हुए हैं। जेड़ा दुखां नूं निवारण वाला वाहिगुरु, वो तो सेवया नहीं, वो तो सिमरिया नहीं। सतगुर कहिंदे जदों डर गया जीव, कोई हाल नहीं हुण बचण दा, जियो डरत है अपना। भयानक जंगल, भयानक अग्गां दा समुद्र जिहदे विच मैं तुरिया फिरदे, किहदे अगे अरदास करां, किहदी चोण होई? ओ दाता जिहड़ा सदा सदा दाता रहे, दुख विसारण सेव्या। सदा सदा जुदे जुदे कर लो हुण, दुख विसारण सेव्या सदा सदा दातार। जद मैनू पता लग गया कि एक वाहिगुरु है सदा सुख देण वाला है, फिर नी मैं भुलिया उन्हू, सदा ही याद रखदा। अज के आखो सत, सदा दो बार फिर पढ़ो, इस जीवन विच भी सदा सुख देण वाला है, अगे परलोक विच भी सदा सुख देण वाला है। कोई लभो अमरीका च ऐसी चीज जिहड़ी इत्थे भी सुख दवे, गांह भी दवे? बड़े यंत्र हैगे, बड़ी मशीनरी हैगी, बड़े पदार्थ हैगे। बदामां दे तां बाग खड़े हैं, केड़ा पदार्थ है सदा सुख देण वाला, जो बचपन विच सुख दे रहे सी, जवानी विच दुख देण लग पे, जो जवानी विच सुख दे रहे सी, बुढ़ापे विच दुखी करन लग पे। बचपन विच खेलने प्यारे सी, खेड प्यारी सी, जोवन घर विच खेलने खिड़े पे हुण ना, ठोडा मार के लंघुआ किथे खड़ाए हैं? अज के आखो सतनाम, वो चंगे नहीं लगन के खिड़े होए, ਬਚਪਨ ਵਿੱਚ ਪਿਆਰੇ ਉਹਨਾਂ ਨਾਲ ਸੀ, ਯੌਵਨ ਵਿੱਚ ਜੋ ਯੌਵਨ ਨੇ ਚੀਜ਼ਾਂ ਸਹਿਬਤ ਕੀਤੀਆਂ, ਬੜਾ ਦੁਖੀ ਕੀਤਾ ਜਦੋਂ ਬੁੱਢੇ ਹੋਵਾਂਗੇ। ਮੈਂ ਵੀ ਵਿੱਚੇ ਹਾਂ ਤੁਹਾਡੇ, ਜਦ ਬੁੱਢੇ ਹੋ ਜਾਈਦੇ, ਜਿਹੜੇ ਜਵਾਨ ਕੰਮ ਸਾਹਮਣੇ ਕਰਦੇ ਫਿਰ ਬੈਠੇ ਹੀ ਤਿਊੜੀਆਂ ਪਾਈ ਜਾਈਦਾ, ਅੱਜ ਕਹੇ ਅਕੋ ਸਤਨਾਮ, ਹੁਣ ਮੈਥੋਂ ਆਉਂਦੇ ਨੀ। ਬਚਪਨ ਦੀਆਂ ਚੀਜ਼ਾਂ ਨੇ, ਖੇਡਾਂ ਨੇ ਯੌਵਨ ਵਿੱਚ ਦੁਖੀ ਕੀਤੇ, ਯੌਵਨ ਦੀਆਂ ਖੇਡਾਂ ਨੇ ਬੁਢਾਪੇ ਵਿੱਚ ਦੁਖੀ ਕੀਤੇ। ਪਰ ਸਦਾ ਸੁਖ ਦੇਣ ਵਾਲੀ ਚੀਜ਼ ਜੇ 5 ਤੇ 6 ਸਾਲ ਦੇ ਬੱਚਿਆਂ ਨੇ ਨਾਮ ਜਪਿਆ, ਤਰੂਣ ਤੇ ਪ੍ਰਹਿਲਾਦ ਨੇ, ਉਹ ਵੀ ਅਮਰ ਹੋ ਗਏ। 5 ਬਰਖ ਕੋ ਅਨਾਥ ਤਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। 8 ਸਾਲ ਵਿੱਚ ਸਿਮਰਨ ਕੀਤਾ, ਬਚਨ ਮੰਨਿਆ ਗੁਰੂ ਦਾ, 5 ਸਾਲ 4 ਮਹੀਨੇ ਦੀ ਉਮਰ ਵਿੱਚ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਨੇ ਜਗਤ ਦੇ ਗੁਰੂ ਬਣ ਗਏ। ਦੇਖੋ ਕੈਸੀ ਗੱਲ, ਬਾਬਾ ਬੁੱਢਾ ਸਾਹਿਬ ਜੀ ਬਚਪਨ, ਉਹ ਬਚਪਨ ਹੀ ਬੁੱਢਾ ਬਣ ਗਿਆ, ਬਚਪਨ ਵਿੱਚ ਗੁਰੂ ਨਾਨਕ ਦਾ ਮੇਲ ਹੋ ਗਿਆ। ਤਾਂ ਪ੍ਰੇਮੀਓ ਯੌਵਨ ਵੇਖੋ, ਸਤਿਗੁਰੂ ਨਾਨਕ ਦੇਵ ਜੀ ਦਾ ਯੌਵਨ ਵੇਖੋ, ਬੜਾ ਔਗਣ ਹੈ ਯੌਵਨ ਵਿੱਚ। ਤਰਨ ਤੇਜ ਪਰਤਰਿਆ ਮੁਖ ਜੋ ਹੈ, ਸਰ ਅਵਸਰ ਨਾ ਪਛਾਣੇ। ਕਹਿੰਦੇ ਰਾਹ ਕੁਰਾਹ ਦਾ ਪਤਾ ਹੀ ਨਹੀਂ। ਬਾਬੇ ਨਾਨਕ ਨੇ ਯੌਵਨ ਵਿੱਚ ਰਾਹ ਤੋਂ ਤਾਂ ਕੀ ਖੁੰਝਣਾ ਸੀ, ਖੁੰਝੇ ਹੋਇਆਂ ਨੂੰ ਰਾਹ ਪਾਤਾ, ਅੱਜ ਕਹੇ ਆਖੋ ਸਤ। ਤੇ ਬਿਰਧ ਅਵਸਥਾ 72 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਗੱਦੀ ਤੇ ਬੈਠੇ। ਜਦੋਂ ਲੋਕ ਕਹਿੰਦੇ 17 ਕਾ ਮਤਹੀਣ, 70 ਦਾ ਹੋ ਗਿਆ ਜੀ ਅਕਲ ਨਹੀਂ ਰਹੀ, ਤੇ ਗੁਰੂ ਅਮਰਦਾਸ ਜੀ ਜਗਤ ਦੇ ਗੁਰੂ ਬਣ ਗਏ 70 ਸਾਲ ਦੀ ਉਮਰ ਵਿੱਚ। ਕਿੱਥੇ ਨਹੀਂ ਐਸਾ ਸੁਖ ਦੇਣ ਵਾਲਾ, ਜੋ ਬਚਪਨ ਵਿੱਚ ਵੀ, ਯੌਵਨ ਵਿੱਚ ਵੀ, ਬਿਰਧ ਵਿੱਚ ਵੀ। ਅੱਗੇ ਲਾਓ ਤੱਤਾਂ ਦੀ ਜ਼ਿਕਰ, ਉਹ ਵਾਹਿਗੁਰੂ ਦਾ ਨਾਮ ਐਸਾ, ਤੈਨੂੰ ਅੱਗ ਵਿੱਚ ਬੈਠੇ ਨੂੰ ਵੀ ਸੁਖ ਦਊਗਾ। ਬਿਠਾ ਤਾ ਸੀ ਵਿਚਾਰੇ ਪ੍ਰਹਿਲਾਦ ਨੂੰ, ਸ਼ਕੀ ਭੂਆ ਲੈ ਕੇ ਬੈਠ ਗਈ ਸੀ ਹੋਲਕ, ਪਰ ਬੈਠਣ ਵਾਲੀ ਦੀਆਂ ਖਿੱਲਾਂ ਹੋ ਗਈਆਂ। ਜਿਹਦੇ ਕੋਲ ਵਾਹਿਗੁਰੂ ਦਾ ਨਾਮ ਸੀ, ਅੱਗ ਦੇ ਢੇਰ ਵਿੱਚ ਵੀ ਕਮਲ ਫੁੱਲ ਵਾਂਗ ਖਿੜਿਆ ਬੈਠਾ। ਗੁਰ ਕਾ ਬਚਨ ਵਸੈ ਜੀ ਨਾਲੇ, ਚੱਕ ਕੇ ਗੇਰਤਾ ਸਮੁੰਦਰ ਵਿੱਚ, ਜਲ ਅਗਨੀ ਵਿੱਚ ਘੱਤਿਆ, ਜਲੈ ਨ ਡੂਬੈ ਗੁਰ ਪ੍ਰਸਾਦ, ਪਾਣੀ ਡੋਬੇ ਨਹੀਂ ਸਕਿਆ। ਕੀ ਹੁੰਦਾ 6 ਸਾਲ ਦਾ ਬੱਚਾ, ਨਹੀਂ ਡੋਬ ਸਕਿਆ। ਜਲ ਵਿੱਚ ਵੀ ਸੁਖੀ ਕਰਤਾ, ਅੱਗ ਵਿੱਚ ਵੀ ਸੁਖੀ ਕਰਤਾ, ਜਲ ਨਹੀਂ ਡੁੱਬੇ ਤਸਕਰ ਨਹੀਂ ਲੇਵੇ, ਕਿੱਡਾ ਵੱਡਾ ਸੁਖ, ਕੋਈ ਚੋਰ ਠੱਗੀ ਕਰੇ ਨਹੀਂ ਸਕਦਾ, ਅੱਜ ਕੇ ਆਖੋ ਸਤ। ਐਡਾ ਸੁਖ, ਬੜਾ ਡਰ ਹੈ ਤੁਹਾਨੂੰ, 80% ਤਾਂ ਇਹੀ ਬਾਪੂ ਬੇਬੇ ਨੂੰ ਇਹੀ ਡਰ ਰਹਿੰਦਾ ਵੀ ਪੈਸੇ ਨਿਆਣਿਆਂ ਨੇ ਚੱਕ ਲੈਣੇ ਐ, ਅੱਜ ਕੇ ਆਖੋ ਸਤ। ਨਾ ਚੋਰ ਦੀ ਤਾਂ ਗੱਲ ਛੱਡੋ, ਕਰਦਿਆਂ ਤੇ ਹੀ ਕਹਿਣਾ ਪੈ ਜਾਂਦਾ, ਉਹ ਕਹਿਣਾ ਹੋਇਓ। ਚੋਰਾਂ ਦਾ ਡਰ ਤਾਂ ਗੁਰਦੁਆਰੇ ਗੋਲਕ ਨੂੰ ਵੀ ਹੈਗਾ, ਅੱਜ ਕੇ ਆਖੋ ਸਤ, ਗੋਲਕੇ ਚੱਕ ਲੈ ਗਏ, ਮੰਦਰਾਂ ਚੋਂ ਭਗਵਾਨ ਹੀ ਚੱਕ ਲੈ ਗਏ। ਹਿੰਦੁਸਤਾਨ ਦੇ ਭਗਵਾਨ ਚੀਨ ਵਿੱਚ ਵਿਕ ਗਏ ਜਾ ਕੇ। ਪਰ ਜੇ ਤੇਰੇ ਕੋਲ ਨਾਮ ਹੋਵੇ, ਤਸਕਰ ਨਹੀਂ ਲੇਵੇ, ਕੋਈ ਲੇਵੇ ਤੋਂ ਇੱਕ ਸੰਸਕ੍ਰਿਤ ਵਿਦਵਾਨ ਨੇ ਅਰਥ ਕੀਤਾ ਲਵੇ, ਲਵੇ ਦਾ ਅਰਥ ਹੈ ਨੇੜੇ, ਲੇਵੇ ਲਵੇ, ਲਵੇ ਲਵੇ ਆਉਣਾ, ਨੇੜੇ ਨੇੜੇ ਆਉਣਾ। ਤੇਰੀ ਚੀਜ਼ ਤਾਂ ਕੀ ਚੱਕਣੀ ਹੈ, ਚੋਰ ਤੇਰੇ ਨੇੜੇ ਵੀ ਨਹੀਂ ਆਊਗਾ। ਇਹ ਕਿੰਨੇ ਗੁਣ ਕਿਹਦੇ ਵਿੱਚ, ਕੋਈ ਐਸੀ ਚੀਜ਼ ਦੱਸੋ। ਇੱਥੇ ਕਈ ਵਾਰ ਤੁਸੀਂ ਗਾਰਡ ਰੱਖ ਲੈਂਦੇ ਹੋ ਪਹਿਰੇਦਾਰ, ਚੋਰੀ ਨਾ ਹੋ ਜਾਵੇ। ਰੱਖ ਤਾਂ ਲਈਦਾ, ਕਈ ਵਾਰ ਪਹਿਰੇਦਾਰੇ ਕਿਰਪਾ ਕਰ ਜਾਂਦਾ, ਅੱਜ ਕੇ ਰੱਖੋ ਸਤਨਾਮ, ਬਚਾਓ। ਜਿਹੜਾ ਗਾਰਡ ਰੱਖੇ ਉਹੀ ਕਿਰਪਾ ਕਰ ਗਿਆ। ਪਰ ਵਾਹਿਗੁਰੂ ਦਾ ਨਾਮ ਦੁੱਖ ਵਿਸਾਰਣ ਸੇਵਿਆ, ਸਦਾ ਸਦਾ ਜਲ ਵਿੱਚ, ਅਗਨੀ ਵਿੱਚ, ਝੱਖੜਾਂ ਵਿੱਚ, ਚੋਰਾਂ ਤੋਂ, ਡਾਕੂਆਂ ਤੋਂ, ਸਦਾ ਸਦਾ ਦਾਤਾਰ, ਸਦਾ ਹੀ ਦਾਤਾਂ ਦੇਣ ਵਾਲਾ। ਸਭ ਤੋਂ ਵੱਡੀ ਦਾਤ ਮਨੁੱਖੀ ਜੀਵਨ ਵਿੱਚ, ਜ਼ਿੰਦਗੀ ਤੋਂ ਵੱਡੀ ਕੋਈ ਵੱਡੀ ਦਾਤ ਨਹੀਂ। ਅੱਜ ਕੇ ਜੀਵਿਆ ਲੋੜ ਹੈ ਸਭ ਕੋਈ, ਇਹ ਕਿਹਨੇ ਦਿੱਤੀ ਹੈ? ਐਸੇ ਭਿਆਨਕ ਅਸਥਾਨ ਦੇ ਵਿੱਚ ਮਹਾਰਾਜ ਕਹਿੰਦੇ ਮੇਰਾ ਜੀਵ ਡਰਦਾ ਫਿਰਦਾ, ਕੰਬਦਾ ਫਿਰਦਾ, ਕਿਹਨੂੰ ਅਰਦਾਸ ਕਰੀਏ? ਕਿਉਂਕਿ ਜਿਹਨੂੰ ਅਰਦਾਸ ਕਰੇਗਾ ਉਹ ਖੁਦ ਫਸਿਆ ਬੇਚਾਰਾ, ਖੁਦ ਡਰ ਵਿੱਚ ਹੈ। ਕਿਉਂਕਿ ਡਰ ਤੋਂ ਰਹਿਤ ਹੈ ਕੋਈ ਨੀ। ਡਰ ਪਏ ਧਰਤ ਆਕਾਸ਼ ਨਖੇਤਰ, ਧਰਤੀ ਵੀ ਡਰ ਦੇ ਅਧੀਨ, ਆਕਾਸ਼ ਵੀ ਨਖੇਤਰ ਤਾਰੇ। ਡਰ ਪੈ ਇੰਦਰ ਵਿਚਾਰਾ, 33 ਕਰੋੜ ਦੇਵਤੇ ਦਾ ਰਾਜਾ ਇੰਦਰ, ਉਹ ਵੀ ਡਰ ਦੇ ਅਧੀਨ। ਦੇ ਤਾਰ ਅਲ ਦੇਵਾ ਡਰ ਪੇ, ਮਨੁੱਖ ਵੀ ਦੇਵਤੇ ਵੀ, ਧਰਮ ਰਾਜ ਵੀ ਡਰ ਦੇ ਅਧੀਨ ਹੈ। ਏਕਾ ਨਿਰਭਉ ਬਾਤ ਸੁਣੀ, ਇੱਕ ਅਕਾਲ ਪੁਰਖ ਜੋ ਨਿਰਭਉ ਹੈ ਉਹਦੀ ਗੱਲ ਸੁਣੋ। ਜੇ ਡਰ ਤੋਂ ਰਹੇ ਧੋਣੇ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰਮਿਲ ਗਾਏ ਗੁਣੀ ਦੁੱਖ ਵਿਸਾਰਨ ਸੇਵਿਆ, ਸਦਾ ਸਦਾ ਦਾਤਾ। ਪਰ ਪਤਾ ਲੱਗੇ ਨਾ ਅਸੀਂ ਕੈਸੇ ਭਿਆਨਕ ਜੰਗਲ ਵਿੱਚ, ਕੈਸੇ ਭਿਆਨਕ ਵਿਸ਼ੇ ਵਿਕਾਰਾਂ ਦੇ ਸਮੁੰਦਰ ਵਿੱਚ ਗਿਰੇ ਹੋਏ ਹਾਂ। ਜਿੱਦਣ ਪਤਾ ਲੱਗੇਗਾ ਉਦਣ ਕੰਬਾਂਗੇ, ਫਿਰ ਡਰਾਂਗੇ, ਫਿਰ ਅਰਦਾਸ ਕਰਾਂਗੇ, ਵਾਹਿਗੁਰੂ ਮੈਨੂੰ ਰੱਖ, ਬਖਸ਼ਿਸ਼ ਕਰ। ਇਹ ਅਮੋਲਕ ਬਚਨ ਸਤਿਗੁਰਾਂ ਨੇ ਅੱਜ ਸਾਨੂੰ ਬਖਸ਼ੇ ਨੇ। ਸਮਝੋ ਬੜਾ ਭਿਆਨਕ ਔਖਾ ਜੀਵਨ ਹੈ, ਬੜੇ ਵਿਸ਼ੇ ਵਿਕਾਰਾਂ ਦੇ ਹਮਲੇ ਹੋ ਰਹੇ ਨੇ, ਲੁੱਟਮਾਰ ਕਰ ਰਹੇ ਨੇ ਤੇਰੇ ਕਰਮਾਂ ਧਰਮਾਂ ਨੂੰ, ਤੇ 24 ਘੰਟੇ ਲੁੱਟ ਹੋ ਰਹੀ ਹੈ, 24,000 ਦਾ ਧਨ ਘਟ ਰਿਹਾ ਤੇਰੇ ਕੋਲੋਂ ਸਵਾਸਾਂ ਦਾ। ਇਹ ਪਤਾ ਲੱਗੇ ਨਾ ਘਾਟਾ ਪੈ ਰਿਹਾ, ਫਿਰ ਅਰਦਾਸ ਕਰਾਂਗੇ, ਵਾਹਿਗੁਰੂ ਮੈਨੂੰ ਜਿਉਂ ਭਾਵੇ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ। ਤੇ ਬਹੁਤ ਕਿਰਪਾ ਕੀਤੀ ਹੈ ਸਤਿਗੁਰਾਂ ਨੇ, ਧੰਨਵਾਦੀ ਹੈ। ਤੁਸੀਂ ਪਿਆਰ ਸਤਿਕਾਰ ਦੇ ਨਾਲ ਬੇਨਤੀਆਂ ਸਰਵਣ ਕਰਦੇ ਹੋ, ਆਓ ਆਨੰਦ ਸਾਹਿਬ ਦੀ ਬਾਣੀ ਵੀ ਜੁੜੋ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓਅੰਕਾਰ, ਸਤਿਗੁਰ ਪੁਰਸ਼ ਆਨੰਦ ਵਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ, ਕਹਿ ਨਾਨਕ ਆਨੰਦ ਗੋਆ ਸਤਿਗੁਰੂ ਮੈਂ ਪਾਇਆ। ਹਾਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਸਾਚੇ ਸਹਿਬਾ ਕਿਆ ਨਾਹੀ ਕਰਤੇ ਰਹਿ, ਸਦਾ ਸਿਫਤ ਸਾਲਾਹਾ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਹਿ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਕਰ ਸ਼ਾਂਤ ਸੁਖਮਨਿ ਹੈ ਵਸਿਆ ਜਿਨ ਇੱਛਾ ਸਭ ਪੁਜਾਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰ ਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਦੂਤ ਦੁਆਸ ਕੀਤੇ ਕਾਲ ਕੰਟਕ ਮਾਰਿਆ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਧੰਨ ਧੰਨ ਸਤਿਗੁਰੂ ਆਪ ਜੀ ਦੇ ਬਾਣੀ ਦੀ ਸੇਵਾ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਆਪ ਸਦਾ ਬਖਸ਼ਣਹਾਰ ਹੋ ਅੱਗੋਂ ਲਈ ਸਮਤ ਬਖਸ਼ਣੀ ਸੰਗਤਾਂ ਵੱਲੋਂ ਸੇਵਾ ਵਾਸਤੇ ਮਾਇਆ ਆਈ ਏ ਸਤਿਗੁਰ ਸੰਗਤਾਂ ਦੀ ਸੇਵਾ ਸਫਲੀ ਕਰਨ ਦੇਸ਼ ਪ੍ਰਦੇਸ਼ ਸ਼ੀਸ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।